ਵਾਹਿਗੁਰੂ ਜੀ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਜੋ ਸਤਿਗੁਰੂ ਨਾਨਕ ਦੇਵ ਜੀ ਨੇ ਸਾਡੇ ਭਲੇ ਹਿੱਤ, ਦੇਹੀ ਦੇ ਕਲਿਆਣ ਹਿੱਤ, ਬ੍ਰਹਮ ਗਿਆਨ ਵਾਸਤੇ ਅੰਮ੍ਰਿਤ ਵੇਲੇ ਦੀ ਨਿਤਨੇਮ ਦੀ ਪਹਿਲੀ ਬਾਣੀ ਸ੍ਰੀ ਜਪ ਜੀ ਸਾਹਿਬ ਦੀ ਦਾਤ ਬਖਸ਼ਿਸ਼ ਕੀਤੀ ਹੈ। ਜਪ ਜਿਸ ਦਾ ਨਾਮ ਜੀ ਸਤਿਕਾਰ ਨਾਲ ਲਾਉਂਦੇ ਹਾਂ, ਸੋ ਸਮਾਪਤੀ ਤੇ ਅੱਜ ਸਲੋਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਬਖਸ਼ਿਸ਼ ਕਰ ਰਹੇ ਹਨ, ਸੋ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਇੰਨੀਆਂ ਪੌੜੀਆਂ ਹੁਣ ਤੱਕ ਸ਼੍ਰਵਣ ਕੀਤੀਆਂ ਨੇ ਜੋ, ਸੋ ਮਹਾਰਾਜ ਨੇ ਇਹ ਕਿਰਪਾ ਕੀਤੀ ਹੈ। ਪਹਿਲਾਂ ਮੂਲ ਮੰਤਰ ਅਤੇ ਵਿਚਕਾਰ 38 ਪੌੜੀਆਂ ਅਤੇ ਫਿਰ ਸਲੋਕ, ਕੁੱਲ 40 ਦੀ ਗਿਣਤੀ ਤੱਕ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਹਨ ਇਹ ਸਾਰੀਆਂ ਸਲੋਕ ਪੌੜੀਆਂ। ਸੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਸਲੋਕ। ਸਲੋਕ ਇੱਕ ਛੰਦ ਦੀ ਚਾਲ ਹੈ ਜਿਹਦੇ ਵਿੱਚ ਜਿਵੇਂ ਆਪਾਂ ਪੜ੍ਹਦੇ ਹਾਂ ਦੋਹਰਾ ਦੋ ਪੰਕਤੀਆਂ ਦਾ ਚੌਪਈ, ਚੌ ਤੋਂ ਭਾਵ ਚਾਰ ਪੰਕਤੀਆਂ ਦੀ ਚੌਪਈ। ਸੋ ਸਲੋਕ ਇਸ ਬਾਣੀ ਦਾ ਸਿਰਲੇਖ ਹੈ। ਜਿਸ ਤਰ੍ਹਾਂ 52 ਅੱਖਰੀ ਅਤੇ ਸੁਖਮਨੀ ਸਾਹਿਬ ਵਿੱਚ ਸਲੋਕ ਕਥਨ ਕੀਤੇ ਨੇ, ਸੋ ਇਹ ਜਪ ਬਾਣੀ ਦੇ ਪਾਠ ਕਰਨ ਨਾਲ ਅੰਤਰੀ ਭਾਵਾਂ ਵਿੱਚ ਜਿੱਥੇ ਤੱਕ ਅਰਥਾਂ ਦੀ ਗੱਲ ਹੈ, ਅਰਥਾਂ ਦੇ ਕਰਨ ਤੋਂ ਬਾਅਦ ਜੇ ਕੋਈ ਇਹ ਕਹੇ ਕਿ ਚਾਰ ਪ੍ਰਕਾਰ ਦੀਆਂ ਮੁਕਤੀਆਂ ਹੁੰਦੀਆਂ ਨੇ, ਉਹਨਾਂ ਵਿੱਚ ਪਹਿਲੀ ਮੁਕਤੀ ਦਾ ਨਾਮ ਹੀ ਸਲੋਕ ਮੁਕਤੀ ਹੈ। ਸਲੋਕ ਮੁਕਤੀ ਦਾ ਮਤਲਬ ਹੈ ਉਸ ਲੋਕ ਦੀ ਪ੍ਰਾਪਤੀ ਜਿਸ ਇਸ਼ਟ ਦੇਵ ਨੂੰ ਆਪਾਂ ਮੰਨਦੇ। ਆਪਣਾ ਇਸ਼ਟ ਦੇਵ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ। ਕੋਈ ਆਪਣਾ ਇਸ਼ਟ ਵਿਸ਼ਨੂੰ ਨੂੰ ਮੰਨਦਾ ਹੋਵੇਗਾ, ਉਹਨੂੰ ਉਸ ਲੋਕ ਦੀ ਪ੍ਰਾਪਤੀ ਹੁੰਦੀ ਜਿੱਥੇ ਉਹਦਾ ਵਾਸਾ। ਕੋਈ ਸ਼ਿਵਜੀ ਨੂੰ ਮੰਨਦਾ, ਉਹਦਾ ਵਾਸਾ ਉੱਥੇ ਜਿੱਥੇ ਉੱਥੇ ਉਹਨੂੰ ਪ੍ਰਾਪਤੀ ਹੋ ਜਾਂਦੀ। ਮਹਾਰਾਜ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜਿਨ੍ਹਾਂ ਨੇ ਧੁਰ ਦੀ ਬਾਣੀ ਪੜ੍ਹੀ ਹੈ ਉਹਨਾਂ ਨੂੰ ਉਸ ਲੋਕ ਦੀ ਪ੍ਰਾਪਤੀ ਜਿੱਥੋਂ ਬਾਣੀ ਆਈ, ਸੱਚਖੰਡ ਵਸੈ ਨਿਰੰਕਾਰ। ਇਸ ਤਰ੍ਹਾਂ ਇਹ ਬਾਣੀ ਦੇ ਅਰਥਾਂ ਤੋਂ ਬਾਅਦ ਇੱਕ ਭਾਵ ਅਰਥ ਹੁੰਦੇ ਨੇ, ਜਿਵੇਂ ਸਲੋਕ ਮੁਕਤੀ ਦੀ ਪ੍ਰਾਪਤੀ, ਸਰੂਪ ਮੁਕਤੀ, ਆਪਣਾ ਸਰੂਪ ਬਣਾ ਲੈਣਾ, ਸਮੀਪ ਆਪਣੇ ਕੋਲ ਰਹਿਣ ਵਾਸਤੇ ਹਮੇਸ਼ਾ ਬਖਸ਼ਿਸ਼ ਕਰਨੀ। ਜਿਵੇਂ ਭਾਈ ਮਰਦਾਨਾ ਜੀ ਹਮੇਸ਼ਾ ਗੁਰੂ ਨਾਨਕ ਦੇਵ ਜੀ ਨਾਲ ਰਹੇ, ਅੰਤਮ ਸਮੇਂ ਤੇ ਇੱਛਾ ਪੁੱਛੀ ਜਾਣ ਦੇ ਤੋਂ ਪਹਿਲਾਂ ਭਾਈ ਮਰਦਾਨਾ ਅੰਤਮ ਇੱਛਾ ਕੀ ਹੈ, ਮਹਾਰਾਜ ਹਮੇਸ਼ਾ ਆਪਣੇ ਕੋਲ ਰੱਖਿਓ, ਜਦੋਂ ਆਓ ਸੰਸਾਰ ਤੇ ਤਾਂ ਨਾਲ ਲੈ ਕੇ ਆਇਓ, ਤੁਹਾਡੇ ਤੋਂ ਮੈਂ ਵੱਖਰਾ ਨਹੀਂ ਰਹਿ ਸਕਦਾ। ਇਹਨੂੰ ਕਹਿੰਦੇ ਸਮੀਪ ਰਹਿਣਾ। ਸੋ ਇਸੇ ਤਰ੍ਹਾਂ ਸਾਯੁਜ ਮੁਕਤੀ, ਇਹ ਚਾਰੇ ਮੁਕਤੀਆਂ ਦੀ ਪ੍ਰਾਪਤੀ ਇਸ ਬਾਣੀ ਨਾਲ ਚਾਰਾਂ ਦੀ ਹੁੰਦੀ ਹੈ। ਸਲੋਕ ਦੀ ਮੁਕਤੀ ਵੀ ਹੈ, ਸਲੋਕ ਮੁਕਤੀ, ਸਮੀਪ ਮੁਕਤੀ, ਸਾਰੀਆਂ ਮੁਕਤੀਆਂ ਦੇ ਬਾਅਦ ਇੱਕ ਮੁਕਤੀ ਹੈ ਕੇਵਲ ਮੁਕਤੀ। ਕੇਵਲ ਮੁਕਤੀ ਹੁੰਦੀ ਹੈ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਸੋ ਇਹ ਬਾਣੀ ਦਾ ਪਾਠ ਸ਼ਰਧਾ ਭਾਵਨਾ ਨਾਲ ਜੇ ਤਰੀਕੇ ਨਾਲ ਗਾਵੀਆ ਸੁਣੀਆ ਮਨ ਰੱਖੀਆ ਭਾਵ ਦੇ ਢੰਗ ਨਾਲ ਕਰੇ ਤਾਂ ਅਲੌਕਿਕ ਪਰਮਾਤਮਾ ਉਸ ਲੋਕ ਦੀ ਅਲੌਕਿਕ ਲੋਕ ਦੀ ਪ੍ਰਾਪਤੀ ਜੀਵ ਨੂੰ ਹੁੰਦੀ ਹੈ ਕਿਉਂਕਿ ਗੁਰਬਾਣੀ ਦਾ ਆਪਣਾ ਕਰਮ ਹੈ ਨਿਰਮਲ 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 ਤੇਰੀ ਬਾਣੀ। ਜਿਉਂ ਜਿਉਂ ਬਾਣੀ ਕੰਨਾਂ ਚ ਪੈਂਦੀ ਹੈ ਤਿਉਂ ਤਿਉਂ ਮਨ ਨੂੰ ਨਿਰਮਲ ਕਰਦੀ। ਸੋ ਸ਼ੁੱਧ ਬਾਣੀ ਪੜ੍ਹਨ ਦਾ ਮਹਾਤਮਾ ਆਪਣੀ ਥਾਂ ਹੀ ਹੈ। ਜਿਵੇਂ ਭਾਈ ਗੋਪਾਲਾ ਜੀ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਨੇ ਸ਼ਰਵਣ ਕੀਤਾ ਸੀ ਜਪਜੀ ਸਾਹਿਬ ਦਾ ਸ਼ੁੱਧ ਪਾਠ, ਅਤੇ ਸ਼ੁੱਧ ਪਾਠ ਸ਼ਰਵਣ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਜੀ ਬਹੁਤ ਖੁਸ਼ ਹੋਏ ਸੀ। ਇਸ ਤਰ੍ਹਾਂ ਸਤਿਗੁਰੂ ਜੀ ਨੇ ਬ੍ਰਹਮ ਗਿਆਨ ਦੀ ਦਾਤ ਵੀ ਦਿੱਤੀ, ਗੁਰਤਾ ਗੱਦੀ ਦੀ ਦਾਤ ਦੇਣ ਲਈ ਇੱਛਾ ਕੀਤੀ ਸੀ ਮਹਾਰਾਜ ਨੇ, ਪਰ ਗੁਰਤਾ ਗੱਦੀ ਕਿਉਂਕਿ ਜਿਨ੍ਹਾਂ ਨੂੰ ਮਿਲਣੀ ਹੁੰਦੀ ਆ ਅਕਾਲ ਪੁਰਖ ਵੱਲੋਂ ਉਨ੍ਹਾਂ ਦੇ ਕਰਮਾਂ ਚ ਲਿਖੀ ਹੁੰਦੀ ਆ, ਇਸ ਕਰਕੇ ਭਾਈ ਗੋਪਾਲਾ ਜੀ ਨੇ ਆਪਣਾ ਫੁਰਨਾ ਕਰ ਲਿਆ। ਫੁਰਨਾ ਕਰਨੇ ਕਰਕੇ ਉਹ ਜਿਹੜੀ ਬਿਰਤੀ ਸੀ ਉਹ ਹਿੱਲ ਗਈ ਉੱਥੋਂ। ਬਿਰਤੀ ਹਿੱਲਣ ਕਰਕੇ ਮਹਾਰਾਜ ਨੇ ਵੀ ਆਪਣਾ ਗੋਡਾ ਜਿਹੜਾ ਚੁੱਕਿਆ ਸੀ ਥੱਲੇ ਗੁਰਤਾ ਗੱਦੀ ਤੋਂ ਉਤਰਨ ਲਈ ਕਿ ਗੁਰਤਾ ਗੱਦੀ ਦੇ ਦਈਏ, ਸਤਿਗੁਰੂ ਨੇ ਵੀ ਆਪਣਾ ਗੋਡਾ ਥੱਲੇ ਨੂੰ ਰੱਖ ਲਿਆ ਵੀ ਸਿੱਖ ਦਾ ਫੁਰਨਾ ਹੋ ਗਿਆ, ਹੋਰ ਅਸੀਂ ਚਾਹੁੰਦੇ ਕੁਛ ਦੇਣਾ ਬਹੁਤ ਵੱਡੀ ਦਾਤ, ਪਰ ਇਹ ਵੀ ਇਹਦੇ ਕਰਮਾਂ ਦੀ ਗੱਲ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਤਾਂ ਬਹੁਤ ਕੀਤੀ ਸ਼ੁੱਧ ਬਾਣੀ ਪੜ੍ਹਨ ਦੀ, ਪਰ ਇਹ ਜਣਾਉਣਾ ਸੀ ਸਾਰਿਆਂ ਨੂੰ ਕਿ ਅਸੀਂ ਬਖਸ਼ਿਸ਼ ਕਰਨ ਵਾਲੇ ਗੁਰਸਿੱਖ ਦੇ ਉੱਤੇ। ਅਸਲ ਬਾਣੀ ਪੜ੍ਹਨ ਦਾ ਤਰੀਕਾ ਹੈ ਕਿ ਬਾਣੀ ਪੜ੍ਹਨ ਦੇ ਨਾਲ ਨਾਲ ਆਪਣੇ ਫੁਰਨਿਆਂ ਨੂੰ ਰੋਕ ਕੇ ਬਾਣੀ ਜੇ ਪੜ੍ਹੀ ਜਾਵੇ, ਕਿਉਂਕਿ ਆਪਾਂ ਬੱਚੇ ਦੀ ਤਰ੍ਹਾਂ ਤੁੱਛ ਜਿਹੀ ਚੀਜ਼ ਮੰਗਦੇ ਹਾਂ ਬਾਣੀ ਪੜ੍ਹਨ ਵੇਲੇ। ਬਾਣੀ ਹੈ ਬਹੁਤ ਵੱਡੀ ਅਤੇ ਚੀਜ਼ਾਂ ਹੁੰਦੀਆਂ ਛੋਟੀਆਂ ਛੋਟੀਆਂ, ਇਸ ਕਰਕੇ ਆਪਾਂ ਨੂੰ ਸਤਿਗੁਰੂ ਜੀ ਉਹ ਛੋਟੀ ਚੀਜ਼ ਦੇ ਤਾਂ ਦਿੰਦੇ ਨੇ, ਪਰ ਮਹਾਰਾਜ ਕਹਿੰਦੇ ਨੇ ਕੋਈ ਭਾਗਾਂ ਵਾਲਾ ਹੈ ਜਿਹੜਾ ਨਿਰਛਿਤ ਹੋ ਕੇ ਬਾਣੀ ਪੜ੍ਹਦਾ। ਨਿਰਛਿਤ ਹੋ ਕੇ ਜੇ ਬਾਣੀ ਪੜ੍ਹੇ ਬੰਦਾ ਤਾਂ ਸਤਿਗੁਰੂ ਫਿਰ ਆਪਣੀ ਮਰਜ਼ੀ ਨਾਲ ਉਹਨੂੰ ਬਹੁਤੀ ਵੱਡੀ ਚੀਜ਼ ਦਿੰਦੇ ਨੇ। ਜਦੋਂ ਆਪਾਂ ਇੱਕ ਥਾਂ ਦੇ ਉੱਤੇ ਗੱਲ ਬੰਨ ਨਹੀਂ ਦਿੱਤੀ ਕਿ ਇੰਨੇ ਪਾਠ ਕਰਨ ਨਾਲ ਮੈਂ ਜਪਜੀ ਸਾਹਿਬ ਦੇ ਇੰਨੇ ਪਾਠ ਕਰਦਾ ਹਾਂ ਸਾਡੇ ਘਰ ਲੜਕਾ ਹੋ ਜਾਵੇ, ਮਹਾਰਾਜ ਕਹਿ ਰਹੇ ਤੂੰ ਲੜਕਾ ਨਾ ਸੀ ਮੰਗਣਾ, ਲੜਕਾ ਤਾਂ ਉਹਦੇ ਵਿੱਚ ਹੀ ਆ ਜਾਣਾ ਸੀ, ਤੈਨੂੰ ਮੈਂ 100 ਚੀਜ਼ ਨਾਲ ਵੈਸੇ ਹੋਰ ਦੇਣੀ ਸੀ, ਪਰ ਤੂੰ ਖੁਦ ਹੀ ਬੰਧਨ ਪਾ ਦਿੱਤਾ, ਨੌਕਰੀ ਮਿਲ ਜਾਵੇ ਜਾਂ ਪੈਸਾ ਮਿਲ ਜਾਵੇ ਜਾਂ ਮੇਰਾ ਆਹ ਕੰਮ ਹੋ ਜਾਵੇ। ਗੁਰਬਾਣੀ ਅਸਲ ਪੜ੍ਹਨ ਦਾ ਤਰੀਕਾ ਹੈ ਨਿਸ਼ਕਾਮ ਪਾਠ ਕਰਨਾ, ਪਰ ਕਿਉਂਕਿ ਗ੍ਰਿਸ਼ਤੀ ਬੰਦੇ ਨੂੰ ਬਹੁਤਾ ਜ਼ਿਆਦਾ ਇੱਛਾਵਾਂ ਹੁੰਦੀਆਂ ਨੇ, ਇਸ ਕਰਕੇ ਇੱਛਾਵਾਂ ਹੋਣ ਕਰਕੇ ਹੀ ਸਤਿਗੁਰੂ ਮਹਾਰਾਜ ਪਹਿਲਾਂ ਇੱਛਾ ਹੀ ਪੂਰੀ ਕਰਦੇ ਨੇ। ਹੁਣ ਸਿੱਧਾਂ ਨੇ ਪ੍ਰਸ਼ਨ ਕੀਤਾ ਸੀ ਮਹਾਰਾਜ ਨੂੰ ਕਿ ਜਗਤ ਰੂਪ ਜੋ ਬੱਚਾ ਹੈ ਸੰਸਾਰ ਪਰਜਾ ਹੈ ਇਹਦਾ ਗੁਰੂ ਅਤੇ ਮਾਤਾ ਪਿਤਾ ਕੌਣ ਹੈ, ਖਿਡਾਉਣ ਵਾਲਾ ਦਾਈ ਅਤੇ ਦਾਇਆ ਕੌਣ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਲੋਕ ਪਵਣ ਗੁਰੂ। ਮਹਾਰਾਜ ਕਹਿਣ ਲੱਗੇ ਭਾਈ ਸਿੱਧੂ ਇਹ ਜਿਹੜਾ ਜਗਤ ਰੂਪ ਬਾਲਕ ਹੈ ਨਾ ਇਹਦਾ ਪੌਣ ਗੁਰੂ ਹੈ ਪੌਣ, ਕਿਉਂਕਿ ਜਿਵੇਂ ਗੁਰੂ ਦੀ ਹਸਤੀ ਸਭ ਤੋਂ ਵੱਡੀ ਹੈ ਉਸੇ ਤਰ੍ਹਾਂ ਪ੍ਰਾਣ ਜਿਹੜੇ ਨੇ ਬੰਦੇ ਦੇ ਇਹ ਪ੍ਰਾਣਾ ਕਰਕੇ ਜੀਵ ਜਿਉਂਦਾ, ਪ੍ਰਾਣ ਰੂਪ ਪਵਣ ਦੀ ਹਸਤੀ ਵੀ ਸਭ ਇੰਦਰੀਆਂ ਤੋਂ ਉੱਚੀ ਹੈ। ਜੇ ਕਿਉਂਕਿ ਮਹਾਰਾਜ ਨੇ ਭਗਤ ਕਬੀਰ ਜੀ ਰਸਨਾ ਰਾਹੀਂ ਬਾਣੀ ਚ ਬਚਨ ਕੀਤਾ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਕਿਉਂਕਿ ਇਹ ਜਿਹੜੀ ਹੈ ਨਾ ਸਾਡੇ ਸਰੀਰ ਦੇ ਅੰਦਰ ਥੰਮਾ ਕੀ ਚੀਜ਼ ਹੈ, ਆਸਰਾ ਕਾਹਦਾ, ਸਵਾਸਾਂ ਦਾ, ਇਸੇ ਕਰਕੇ ਸਵਾਸ ਪਵਨ ਗੁਰੂ ਕਿਹਾ, ਤਾਂਹੀਓ ਇਹਦੇ ਨਾਲ ਸਾਰੇ ਸਰੀਰ ਦੀ ਬਣਤਰ ਬਣਦੀ ਹੈ। ਪਹਿਲਾਂ ਵੀ ਵਿਚਾਰ ਆ ਚੁੱਕੀ ਸਰੀਰ ਦੇ ਅੰਦਰ 10 ਤਰ੍ਹਾਂ ਦੀ ਪਵਣ ਕੰਮ ਕਰਦੀ ਹੈ। ਵੈਸੇ ਕੁੱਲ ਗਿਣਤੀ 49 ਪ੍ਰਕਾਰ ਦੀ ਪੌਣ ਹੈ। 3 ਪ੍ਰਕਾਰ ਦਾ ਪਵਣ ਦਾ ਗੁਣ ਹੈ, ਹੌਲੀ ਹੌਲੀ ਚੱਲਣਾ, ਠੰਡੀ ਠੰਡੀ ਚੱਲਣਾ, ਖੁਸ਼ਬੂਦਾਰ ਚੱਲਣਾ, ਇਹ ਗੁਣ ਹੈ। ਵੈਸੇ ਵੀ ਆਮ ਤੌਰ ਤੇ ਸਾਖੀ ਦੁਆਰਾ ਕੋਈ ਚੀਜ਼ ਸਮਝੀ ਜਾਵੇ ਜ਼ਿਆਦਾ ਅੱਛੀ ਰਹਿੰਦੀ ਹੈ। ਉਹ ਜਿਵੇਂ ਇੱਕ ਸਮੇਂ ਦੀ ਗੱਲ ਦੱਸਦੇ ਨੇ ਕਿ ਪ੍ਰਾਣਾਂ ਦਾ ਤੇ ਸਾਰੀਆਂ ਇੰਦਰੀਆਂ ਦਾ ਆਪਸ ਵਿੱਚ ਇਹ ਵਿਚਾਰ ਹੋ ਗਿਆ ਕਿ ਮੈਂ ਵੱਡਾ ਮੈਂ ਵੱਡਾ, ਕਿਉਂਕਿ ਹਉਮੈ ਕੇਵਲ ਸਾਡੇ ਸਰੀਰ ਵਿੱਚ ਨਹੀਂ, ਸਾਡੇ ਹਉਮੈ ਅੰਗ ਅੰਗ ਵਿੱਚ, ਰੋਮਾ ਰੋਮਾ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਵੀ ਅੱਖਾਂ ਨੂੰ ਵੀ ਹੰਕਾਰ ਹੈ ਕਿ ਅਸੀਂ ਵੱਡੀਆਂ ਹਾਂ। ਕੰਨ ਕਹਿੰਦੇ ਨੇ ਅਸੀਂ ਵੱਡੇ ਹਾਂ, ਨੱਕ ਕਹਿੰਦੇ ਮੈਂ ਵੱਡਾ ਹਾਂ। ਤੇ ਕਿਸੇ ਨੇ ਕਿਹਾ ਤੁਸੀਂ ਆਪਸ ਵਿੱਚ ਕਿਉਂ ਝਗੜਦੇ ਹੋ, ਆਪਣਾ ਫੈਸਲਾ ਕਿਸੇ ਵੱਡੇ ਤੋਂ ਕਰਵਾਓ। ਇਹ ਸਾਰੀਆਂ ਇੰਦਰੀਆਂ ਜਿੰਨੀਆਂ ਸੀ ਕਹਿੰਦੇ ਵੱਡੇ ਕੋਲ ਗਈਆਂ, ਇੰਦਰ ਦੇਵਤੇ ਕੋਲ। ਕਹਿੰਦੇ ਸਾਡਾ ਝਗੜਾ ਹੋ ਗਿਆ, ਸਾਡਾ ਫੈਸਲਾ ਕਰਾਓ। ਕਹਿੰਦਾ ਵੱਡੇ ਕੋਲ ਜਾਓ, ਮੈਂ ਨਹੀਂ ਕਰ ਸਕਦਾ। ਉਹ ਕਹਿੰਦੇ ਹੋਰ ਵੱਡੇ ਕੋਲ ਜਾਓ। ਕਹਿੰਦਾ ਉਹ ਕੌਣ? ਕਹਿੰਦਾ ਜਿਹੜਾ ਬਣਾਉਂਦਾ ਸਰੀਰ, ਬ੍ਰਹਮਾ, ਉਹਦੇ ਤੋਂ ਹੀ ਪੁੱਛੋ ਜਾ ਕੇ। ਤਾਂ ਉਸ ਵੇਲੇ ਸਾਰੀਆਂ ਇੰਦਰੀਆਂ ਨੇ ਬ੍ਰਹਮਾ ਨੂੰ ਪੁੱਛਿਆ ਤੁਸੀਂ ਸਾਨੂੰ ਬਣਾਇਆ? ਕਹਿੰਦੇ ਹਾਂ ਭਾਈ ਬਣਾਇਆ। ਤੇ ਫਿਰ ਸਾਡਾ ਫੈਸਲਾ ਨਹੀਂ ਹੋ ਰਿਹਾ ਆਪਸ ਵਿੱਚ ਕਿ ਵੱਡਾ ਕੌਣ ਹੈ। ਬ੍ਰਹਮਾ ਜੀ ਕਹਿੰਦੇ ਇਉਂ ਕਰੋ, ਸਰੀਰ ਵਿੱਚੋਂ ਇੱਕ ਇੱਕ ਜਾਣਾ ਪਾਸੇ ਹੋ ਕੇ ਦੇਖੋ, ਜਿਹੜੀ ਚੀਜ਼ ਦੇ ਪਾਸੇ ਹੋਣ ਨਾਲ ਸਰੀਰ ਡਿੱਗ ਪਿਆ ਉਹ ਵੱਡੀ। ਫੈਸਲਾ ਕਰਨਾ ਸੀ ਉਹਨਾਂ ਨੇ। ਹੁਣ ਸਰੀਰ ਦੇ ਵਿੱਚੋਂ ਸਾਰਿਆਂ ਨਾਲੋਂ ਪਹਿਲਾਂ ਜਦੋਂ ਅੱਖਾਂ ਪਾਸੇ ਹੋਈਆਂ ਤਾਂ ਬੰਦਾ ਅੰਨਾ ਹੋ ਗਿਆ, ਤਾਂ ਡਿੱਗਿਆ ਨਹੀਂ। ਕਹਿੰਦੇ ਵਾਪਸ ਆ ਜਾਓ। ਫਿਰ ਉਸ ਵਕਤ ਜਦੋਂ ਕੰਨਾਂ ਦੀ ਸ਼ਕਤੀ ਹੁੰਦੀ ਹੈ, ਸ਼ਕਤੀ ਨੂੰ ਪਾਸੇ ਕੀਤਾ, ਬੋਲਾ ਹੋ ਗਿਆ ਪਰ ਸਰੀਰ ਡਿੱਗਿਆ ਨਾ। ਅੱਖਾਂ ਪਾਸੇ ਆਉਣ ਤੋਂ ਭਾਵ ਹੈ ਕਿ ਅੱਖਾਂ ਦੀ ਜੋਤ ਪਾਸੇ ਕਰ ਦਿੱਤੀ, ਨਾ ਕਿ ਉਹ ਜਿਹੜੀਆਂ ਅਸਲ ਅੱਖਾਂ ਨੇ ਇਹਨਾਂ ਨੂੰ ਪਾਸੇ ਕੀਤਾ, ਇਹਨਾਂ ਦੀ ਜੋਤ ਨੂੰ ਇੱਕ ਪਾਸੇ ਕੀਤਾ। ਉਸ ਵਕਤ ਜਦੋਂ ਸਾਰਿਆਂ ਦੀ ਵੱਖੋ ਵੱਖਰੀ ਪਰਖ ਹੁੰਦੀ ਗਈ, ਕਹਿੰਦੇ ਵੀ ਸਰੀਰ ਤਾਂ ਠੀਕ ਰਹਿੰਦਾ, ਪ੍ਰਾਣਾਂ ਨੂੰ ਕਹਿੰਦੇ ਹੁਣ ਤੁਸੀਂ ਨਿਕਲੋ ਸਰੀਰ ਚੋਂ। ਜਦੋਂ ਪ੍ਰਾਣ ਨਿਕਲਣ ਲੱਗੇ ਸਰੀਰ ਕੰਬਣ ਲੱਗ ਪਿਆ, ਉਸ ਵਕਤ ਸਰੀਰ ਡਿੱਗਣ ਲੱਗਿਆ ਥੱਲੇ ਨੂੰ। ਕਹਿੰਦੇ ਵਾਪਸ ਚਲੇ ਜਾਓ, ਡਿੱਗ ਪੈਣਾ ਸਰੀਰ। ਕਹਿਣ ਲੱਗੇ ਜੀ ਫਿਰ ਵੱਡਾ ਕੌਣ ਹੈ? ਕਹਿੰਦੇ ਤੁਹਾਡੇ ਸਾਹਮਣੇ ਹੀ ਆ। ਕਹਿੰਦੇ ਭਾਈ ਜਦ ਸਰੀਰ ਦੇ ਅੰਦਰ ਪਵਣ ਹੈ, ਸਵਾਸ ਹੈ, ਤਾਂ ਸਰੀਰ ਖੜਾ ਹੈ। ਅੱਖਾਂ ਜਿੰਨੀਆਂ ਮਰਜ਼ੀ ਵਧੀਆ ਹੋਣ, ਕੰਨ ਹੋਣ, ਜ਼ਬਾਨ ਹੋਵੇ, ਹੱਥ ਪੈਰ ਸੋਹਣੇ ਹੋਣ, ਰੰਗ ਚੰਗਾ ਹੋਵੇ, ਜੇ ਪ੍ਰਾਣ ਹੀ ਨਾ ਹੋਣ ਮ੍ਰਿਤਕ ਹੈ ਇਨਸਾਨ। ਇਸੇ ਪ੍ਰਕਾਰ ਜਿਵੇਂ ਇਨਸਾਨ ਪੌਣ ਗੁਰੂ ਤੋਂ ਬਿਨਾਂ ਮ੍ਰਿਤਕ ਹੈ, ਇਸੇ ਤਰ੍ਹਾਂ ਹੀ ਇੱਕ ਮੌਤ ਹੈ, ਆਤਮਕ ਮੌਤ, ਉਹ ਸ਼ਬਦ ਗੁਰੂ ਤੋਂ ਬਿਨਾਂ ਮੌਤ ਹੈ ਸਾਡੀ। ਜਿਵੇਂ ਪੌਣ ਤੋਂ ਬਿਨਾਂ ਸਥੂਲ ਸਰੀਰ ਨਹੀਂ ਚੱਲਦਾ ਸਵਾਸਾਂ ਤੋਂ ਬਿਨਾਂ, ਇਸੇ ਤਰ੍ਹਾਂ ਸਾਡੀ ਆਤਮਾ ਜਿਹੜੀ ਹੈ, ਆਤਮਾ ਸ਼ਬਦ ਦੇ ਆਸਰੇ ਚੱਲਦੀ। ਇਸ ਕਰਕੇ ਜੇ ਅਸੀਂ ਸ਼ਬਦ ਦਾ ਅਭਿਆਸ ਛੱਡਦੇ ਜਾਈਏ, ਫਿਰ ਜਿਹੜੀ ਆਤਮਕ ਸ਼ਕਤੀ ਇਨਸਾਨ ਦੇ ਅੰਦਰ ਜਿਹੜੀ ਬਹੁਤ ਹੀ ਜ਼ਿਆਦਾ ਵੱਡੀ ਹੈ, ਉਹ ਆਤਮਕ ਸ਼ਕਤੀ ਸਾਡੀ ਘਟਣੀ ਸ਼ੁਰੂ ਹੋ ਜਾਂਦੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਗਤ ਰੂਪ ਬਾਲਕ ਨੇ ਜਿਹੜੇ ਸਾਰੇ ਸਾਡੇ ਬੱਚੇ ਨੇ, ਇਹਨਾਂ ਦਾ ਪੌਣ ਗੁਰੂ ਹੈ, ਕਿਉਂਕਿ ਸਵਾਸਾਂ ਨਾਲ ਹੀ ਸਰੀਰ ਖੜਾ ਹੈ। ਵਿਚਾਰ ਕੇ ਦੇਖੀਏ, ਵੈਸੇ ਤਾਂ ਪੌਣ ਦੀ ਵਿਆਖਿਆ ਬਹੁਤ ਹੈ। ਹਰ ਚੀਜ਼ ਵਿੱਚ ਦੋ ਚੀਜ਼ਾਂ ਜ਼ਿਆਦਾ ਕੰਮ ਕਰਦੀਆਂ ਨੇ, ਪੌਣ ਤੇ ਪਾਣੀ। ਹਵਾ ਤੋਂ ਬਿਨਾਂ ਕਿੱਡਾ ਵੱਡਾ ਜਹਾਜ਼ ਹੁੰਦਾ, ਇਹ ਇੱਕ ਵਾਰੀ ਦੇਖ ਰਹੇ ਸੀ। ਨਿਆਣਿਆਂ ਨੂੰ ਸਾਇੰਸ ਦੀ ਹੁੰਦੀ ਆ ਕਲਾਸ ਡਿਸਕਵਰੀ ਚੈਨਲ ਤੇ, ਇੱਕ ਜਹਾਜ਼ ਡਿੱਗਿਆ, ਉਹਦਾ ਪਤਾ ਲੱਗਿਆ ਵੀ ਜਦੋਂ ਉਹਦੇ ਚ ਤੇਲ ਪਾਇਆ ਨਾ, ਉਹਦੇ ਉੱਤੇ ਇੱਕ ਸਲਿੱਪ ਜਿਹੀ ਲਾਉਂਦੇ ਆ, ਓਕੇ ਵੀ ਤੇਲ ਪਾ ਤਾ। ਉਹ ਕਿਤੇ ਜਹਾਜ਼ ਦੇ ਉੱਪਰ ਢੱਕਣ ਹੁੰਦਾ, ਉਹਦੇ ਉੱਤੇ ਇੱਕ ਸੁਰਾਖ ਹੁੰਦਾ, ਛੋਟੀ ਜਿਹੀ ਮੋਰੀ ਜੀ। ਜੇ ਉਹ ਮੋਰੀ ਬੰਦ ਹੋ ਜਾਵੇ ਤਾਂ ਪਾਣੀ, ਇਹ ਜਿਹੜਾ ਤੇਲ ਦੀ ਸਪਲਾਈ ਨਹੀਂ ਅੱਗੇ ਜਾਂਦੀ ਪਾਈਪਾਂ ਚ। ਉਹ ਗਲਤੀ ਨਾਲ ਉਹ ਸਲਿੱਪ ਓਕੇ ਦੀ ਲਾਉਣੇ ਭੁੱਲ ਗਏ ਤੇ ਜਹਾਜ਼ ਉੱਡਿਆ ਤੇ ਜਾ ਕੇ ਡਿੱਗ ਪਿਆ। ਇਹ ਕੰਮ ਕੌਣ ਕਰਦਾ? ਪਵਣ। ਇਸੇ ਤਰ੍ਹਾਂ ਹੀ ਹਰ ਜਗ੍ਹਾ ਦੇ ਉੱਤੇ ਗੱਡੀ ਤੁਰੀ ਜਾਂਦੀ ਬੰਦ ਹੋ ਜਾਂਦੀ, ਕਹਿੰਦੇ ਗੱਡੀ ਹਵਾ ਲੈ ਗਈ, ਟਾਇਰਾਂ ਚ ਹਵਾ ਨਹੀਂ ਹੈ, ਵੱਖਰੀ ਗੱਲ ਹੈ ਟਾਇਰ ਦੂਜੇ ਵੀ ਆ ਗਏ ਨੇ। ਇਸੇ ਤਰ੍ਹਾਂ ਹੀ ਪੰਜਾਬ ਦੇ ਪਾਣੀ ਉਤਰ ਜੇ, ਕਹਿੰਦੇ ਨਲਕੇ ਦਾ ਪਾਣੀ ਉਤਰ ਗਿਆ, ਇਹ ਵੀ ਹਵਾ ਲੈ ਗਈ, ਮੋਟਰ ਵੀ ਹਵਾ ਲੈ ਗਈ। ਤਾਂ ਕਦੇ ਕਦੇ ਬਹਿ ਕੇ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਹਵਾ ਕਿੱਥੇ ਕਿੱਥੇ ਕੰਮ ਕਰਦੀ ਹੈ। ਆਕਸੀਜਨ 401 ਗੈਸ ਬ੍ਰਹਿਮੰਡ ਦੇ ਵਿੱਚ ਘੁੰਮਦੀ ਕੁੱਲ, ਇਸ ਕਰਕੇ ਉਹ ਵੀ ਹਵਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁੱਲ ਸਰੀਰ ਦੇ ਵਿੱਚ ਜਿਹੜਾ ਨਾੜੀਆਂ ਦੇ ਵਿੱਚ ਖੂਨ ਦਾ ਸਰਕਲ ਹੈ, ਇਹ ਸਾਰਾ ਹੀ ਪੌਣ ਚਲਾਉਂਦੀ ਹੈ। ਆਕੂਪ੍ਰੈਸ਼ਰ ਇਹੀ ਵਿਧੀ ਆ ਨਾ, ਜਦੋਂ ਦਬਾਉਂਦੇ ਹਾਂ ਤਿੰਨ ਵਾਰੀ ਦਬਾਇਆ ਤਾਂ ਕਹਿੰਦੇ ਨਾੜ ਚੱਲ ਪਈ, ਖੂਨ ਚੱਲ ਪਿਆ, ਸਰਕਲ ਚੱਲ ਪਿਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਪਵਣ ਕੋਈ ਛੋਟੀ ਜਿਹੀ ਚੀਜ਼ ਨਹੀਂ, ਪਵਣ ਬੜੀ ਵੱਡੀ ਚੀਜ਼ ਹੈ। ਪਾਣੀ ਪਿਤਾ ਜਗਤ ਕਾ, ਜਗਤ ਪਾਣੀ ਤੋਂ ਪੈਦਾ ਹੋਇਆ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮਹਾਰਾਜ ਨੇ ਬਚਨ ਲਿਖਿਆ। ਸੋ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਸ ਜਗਤ ਰੂਪ ਬਾਲਕ ਦਾ ਪਾਣੀ ਪਿਤਾ, ਜਿਸ ਤਰ੍ਹਾਂ ਪਿਤਾ ਤੋਂ ਬੱਚੇ ਦੀ ਉਤਪਤੀ ਹੁੰਦੀ ਹੈ, ਸਾਰੇ ਜਗਤ ਤੋਂ ਜਿਹੜੀ ਸਾਰੇ ਜਗਤ ਦੀ ਉਤਪਤੀ ਹੈ ਪਾਣੀ ਤੋਂ ਹੋਈ ਹੋਈ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪਹਿਲਾਂ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਪਾਣੀ ਜਗਤ ਨੂੰ ਪੈਦਾ ਕਰਦਾ, ਅਖੀਰ ਪਾਣੀ ਦੀ ਪਰਲੋਂ ਹੀ ਜਗਤ ਨੂੰ ਮੁਕਾ ਦਿੰਦੀ। ਇਸ ਜਗਤ ਰੂਪ ਬਾਲਕ ਦੀ ਧਰਤੀ ਸਭ ਤੋਂ ਵੱਡੀ ਕੌਣ ਹੈ? ਮਾਤਾ ਧਰਤ ਮਹੱਤ, ਮਹਿਤ ਨਹੀਂ ਕਹਿਣਾ, ਮਹੱਤ। ਮਹੱਤ ਹੁੰਦੀ ਹੈ ਮਹੱਤਵਪੂਰਨ ਅੱਖਰ ਤੋਂ ਲਿਆ ਹੈ, ਮਹੱਤ ਵੱਡੀ ਮਾਤਾ ਹੈ ਧਰਤੀ। ਵਾਸਤਵ ਵਿੱਚ ਧਰਤੀ ਨਾ ਹੋਵੇ ਤਾਂ ਆਪਾਂ ਕਿੱਥੇ ਜਨਮ ਲਵਾਂਗੇ, ਤੁਰਾਂ ਫਿਰਾਂਗੇ ਕਿੱਥੇ, ਘੁੰਮਾਂਗੇ ਕਿੱਥੇ? ਆਪਾਂ ਲੋਕ ਧਰਤੀ ਉੱਤੇ ਘੁੰਮਦੇ ਫਿਰਦੇ ਹਾਂ, ਆਕਸੀਜਨ ਲੈਂਦੇ ਹਾਂ, ਅਸਮਾਨ ਵੱਲ ਦੇਖਦੇ ਹਾਂ, ਅੱਗ ਤੋਂ ਕੰਮ ਲੈਂਦੇ ਹਾਂ, ਪਾਣੀ ਪੀਂਦੇ ਹਾਂ, ਪਰ ਕਦੇ ਨਹੀਂ ਸੋਚਿਆ ਇਹ ਕਿ ਧਰਤੀ ਦੇ ਉੱਤੇ ਤੁਰੇ ਫਿਰਦੇ ਹਾਂ, ਕਿ ਧਰਤੀ ਦਾ ਸ਼ੁਕਰਾਨਾ ਵੀ ਨਹੀਂ ਕੀਤਾ ਹੋਣਾ। ਇੱਥੇ ਮਾੜੀ ਜਿਹੀ ਗੱਲ ਤੇ ਥੈਂਕ ਯੂ ਕਰਦੇ ਆਪ। ਹੁਣ ਤਾਂ ਜਹਾਜ਼ਾਂ ਚ ਘੱਟ ਕੇ ਕਹਿਣਾ ਬਈ ਇੱਕ ਵਾਰੀ ਉਸ ਤੋਂ ਸਾਰਿਆਂ ਨੂੰ ਦਿੰਦੇ ਆ ਜੂਸ ਪਾਣੀ ਕੋਈ, ਉਹ ਏਅਰਲਾਈਨ ਏਦਾਂ ਉਹ ਸਾਰੇ ਜਿੰਨਿਆਂ ਤੋਂ ਉਹਨੇ ਫੜੇ ਗਲਾਸ ਜੇ ਵਾਪਸ, ਥੈਂਕ ਯੂ। ਮੈਂ ਗਿਣਤੀ ਕੀਤੀ, ਮੈਨੂੰ 500 ਵਾਰੀ ਥੈਂਕ ਯੂ ਕਿਹਾ ਹੋਣਾ ਘੱਟੋ ਘੱਟ। ਤੇ ਜੇ ਕਹਿ ਦਈਏ ਧਰਤੀ ਦਾ ਵੀ ਥੈਂਕ ਯੂ ਕਰਦਿਆ ਕਰੋ, ਕਦੇ ਕਹਿੰਦੇ ਇਹ ਹਿੰਦੂ ਮਤ ਆ ਗਿਆ। ਦੇਖਿਆ ਦਿਮਾਗ ਕਿੱਧਰ ਨੂੰ ਜਾਂਦਾ। ਗੁਰੂ ਨਾਨਕ ਸਾਹਿਬ ਤਾਂ ਲਿਖਦੇ ਨੇ ਮਾਤਾ ਧਰਤ ਮਹੱਤ। ਜਦ ਚੱਜ ਦੀ ਗੱਲ ਕਹੀਏ, ਕਦੇ ਅਸਮਾਨ ਨੂੰ ਵੀ ਕਹਿ ਦਿਆ ਕਰੋ ਤੂੰ ਵੀ ਬਹੁਤ ਵੱਡਾ। ਇਹ ਨਹੀਂ ਹੁੰਦੀ ਕਿ ਉਹਨਾਂ ਦੀ ਮੰਨਤਾ ਕਰਦੇ, ਮੰਨਤਾ ਕਰਨੀ ਇੱਕ ਵੱਖਰੀ ਚੀਜ਼ ਹੁੰਦੀ ਹੈ। ਕਿੰਨਾ ਕੁਛ ਮਿਲਦਾ ਆਪਾਂ ਨੂੰ, ਕਿਤੇ ਬਿਜਲੀ ਚਲੀ ਜਾਵੇ ਫਿਰ ਉਹਦੀ ਕਦਰ ਹੁੰਦੀ ਹੈ, ਤੇ ਜੇ ਫਿਰ ਆ ਜਾਵੇ ਕੋਈ ਭਾਈ ਠੀਕ ਕਰਨ ਵਾਲਾ ਬਿਜਲੀ, ਇੱਥੇ ਤਾਂ ਘੱਟ ਹੀ ਜਾਂਦੀ, ਇੰਡੀਆ ਚ ਕੋਈ ਠੀਕ ਕਰ ਜੇ ਨਾ, ਸਾਡਾ ਇੱਕ ਫੇਸ ਖਰਾਬ ਹੋ ਗਿਆ, ਠੀਕ ਕਰਨ ਵਾਲਾ, ਗਰਮੀਆਂ ਦਿਨ ਸੀ, ਏਸੀ ਚੱਲ ਪਿਆ, ਪੱਖੇ ਚੱਲ ਪਏ, ਨਾਲੇ ਥੈਂਕ ਯੂ ਕਰਦੇ, ਚਾਹ ਪਿਆਉਂਦੇ, 50 ਰੁਪਏ ਵੀ ਨਾਲ ਦਿੰਦੇ, ਥੈਂਕ ਯੂ ਜੀ ਤੁਹਾਡਾ। ਤੇ ਜਿਹੜਾ ਸੂਰਜ ਸਾਨੂੰ ਸਾਰਾ ਦਿਨ ਧੁੱਪ ਦਿੰਦਾ, ਤੇ ਜੇ ਕਹੀਏ ਵੀ ਸੂਰਜ ਬੜਾ ਜਗਤ ਦੀ ਸੇਵਾ ਕਰਦਾ, ਕਹਿੰਦੇ ਸੂਰਜ ਵੱਲ ਨਹੀਂ ਦੇਖਣਾ, ਇਹ ਹਿੰਦੂ ਮਤ ਹੈ। ਚੰਦਰਮਾ ਤਾਰੇ ਉਹ ਚੀਜ਼ ਨੂੰ ਪਾਸੇ ਰੱਖ ਕੇ ਗੋਡ ਗਿਫਟ ਵੱਲ ਦੇਖੋ, ਬਣਾਇਆ ਤਾਂ ਪਰਮਾਤਮਾ ਨੇ ਆ ਨਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੱਡੀ ਮਾਤਾ, ਇਸ ਕਰਕੇ ਕਿ ਸੰਸਾਰ ਵਿੱਚ ਜਿੰਨੇ ਜੀਵ ਰੂਪ ਬੱਚੇ ਨੇ ਬੁਢੇਪੇ ਤੱਕ ਸਾਰੀ ਜ਼ਿੰਦਗੀ ਧਰਤੀ ਦੇ ਉੱਤੇ ਜਿਵੇਂ ਮਾਤਾ ਦੀ ਗੋਦ ਵਿੱਚ ਛੋਟਾ ਬੱਚਾ ਕਿਰਿਆ ਕਰ ਦਿੰਦਾ, ਮਾਂ ਗੁੱਸਾ ਨਹੀਂ ਕਰਦੀ, ਮੇਰਾ ਪੁੱਤ ਆ, ਜੇ ਹੋਰ ਕੋਈ ਪਾਣੀ ਦੇ ਦੋ ਛਿੱਟੇ ਪਾ ਦੇ ਨਾ ਤਾਂ ਲੜਾਈ ਹੋ ਜਾਂਦੀ, ਮੇਰੇ ਕੱਪੜੇ ਖਰਾਬ ਕਰ ਦਿੱਤੇ। ਬੱਚਾ ਗੋਦ ਵਿੱਚ ਕੁਛ ਵੀ ਕਰ ਦੇਵੇ, ਮਾਤਾ ਕਹਿੰਦੀ ਕੋਈ ਨੀ ਮੇਰਾ ਪੁੱਤ, ਮੈਂ ਕੱਪੜੇ ਬਦਲ ਲਉਂਗੀ, ਮੈਂ ਆਪਣੇ ਪੁੱਤ ਨੂੰ ਨਹੀਂ ਕੁਛ ਕਹਿਣਾ। ਧਰਤੀ ਦੇ ਉੱਤੇ ਹੀ ਤਾਂ ਸਾਰਾ ਕੁਛ ਆਪਾਂ ਕਰਦੇ ਹਾਂ, ਜੋ ਵੀ ਕਿਰਿਆ ਦੁਨੀਆਂ ਦੀ ਹੁੰਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮਾਤਾ ਧਰਤ ਮਹੱਤ, ਵੱਡੀ ਮਾਤਾ ਹੈ ਸਾਡੀ ਇਹ, ਕਿਉਂਕਿ ਜਿਵੇਂ ਪਿਤਾ 6 ਮੰਨੇ ਨੇ ਮਨੁੱਖ ਦੇ, ਆਪ ਤੋਂ ਉਮਰ ਵਿੱਚ ਵੱਡਾ, ਆਪਣਾ ਸਕਾ ਪਿਤਾ, विद्या पढ़ाने वाला गुरु गुरु भी छे बंदे ने, पिता भी इसे प्रकार, सो आप तो वड्डा, मामे नू भी वड्डा मामा होवे उन्हें भी कहने भी पिता वर्गा ही, वड्डा भरा भी कई बार पिता चलिया जाए वड्डे भरा नू भी पिता ही मानते ने। इसे तरह एक वो मां जिहड़ी जन्म दिंदी है, एक वो मां जिहड़ी सानू पालदी, दादी मां नानी मां असल मां जिहड़ी है धरती माता। इसे तरह महाराज सच्चे पातशाह कह रहे धरती जिहड़ी माता कही है, पर इन्हां दे भी अगे माता पिता ने, वह कौन? गुरदेव माता, गुरदेव पिता, गुरदेव जी साडे माता पिता ने। महाराज सच्चे पातशाह कहिंदे ने काल पुरख है पिता हमारा, पिता अपना काल पुरख, कुदरत जिहड़ी है दैव काल का मात हमारी, कुदरत नूं कहा उत्थे जिहड़ी माता साडी है असल विच उस सृष्टि नूं परमात्मा दी जिहड़ी शक्ति सृष्टि रचण वाली है ना, दुई कुदरत साजी है कर आसन डिठो जाओ, कुदरत करके वसिया सोए। महाराज कहने बलिहारी कुदरत वसिया तेरा अंत ना जाई लखिया। इस करके सतगुरु कहने ने प्रतख जो बच्चा थोड़ा वड्डा हुंदा उस वक्त माता मारन लग जांदी जे कोई गलती करे हो, ज्यों जननी सुत जन पालती राखे नदर मझार, अंतर बाहर मुख दे गिरास खिन खिन पोचार। फिर बच्चे दे व्याह दा समा आखदी है, हुण कहिंदी आपे खट कमा खा लिया सानू भी दे, ज्यों जननी गर्भ पालती सुतकी कर आसा, वड्डा होए धन खाट दे कर भोग बिलासा। ते धरती देखो, धरती सारी उम्र जीव नू अपने चो अनाज सब्जियां फल फुल पैदा करके खाउंदी है, पर करे धरती नहीं कहिंदी पुत खट के लिया। धरती नहीं गलती करन तो थप्पड़ नहीं मारदी, मां तां कुट भी दिंदी गालां भी कढ छड्दी कदे ना कदे बच्चे नूं, मां अक जांदी है बच्चियां तों, इत्थों तक वी मावां कहिंदी इह मरदा नहीं गलों नहीं लहिंदा, इन्ना भी कह दिंदियां ने। पर महाराज कहिंदे देखो धन है धरती, इन्ना धीरज है धरती विच, कदे नहीं कहिंदी इह मनुख तों मर जा, इह जानवरों तुसीं मर जाओ, इह दरख्तों तुसीं मर जाओ, इह मां किड्डी वड्डी मां, महाराज कहिंदे ने। इस करके उधर संजोगी धरती माता है साडी, सतगुरु कहिंदे इह बनाई तां अकाल पुरख ने ही है ना। इस तरह इह उपदेश हुंदा, एक उपदेश हुंदा परमार्थक, एक समाजिक उपदेश हुंदा, एक इंसानियत दा उपदेश हुंदा। इह सतगुरु सच्चे पातशाह कहिंदे ने रब दा धन्नवाद करन लई सानू कुदरत दा धन्नवाद करदे आं, वी असीं रब दा ही धन्नवाद करदे आं। बहुत धन्नवाद है वाहिगुरु तुहाडा, तुसीं सानू सब कुछ दिता है, पर निरा वाहिगुरु दा धन्नवाद करन दे नाल नाल दूजियां चीजां दा वी धन, जिथे असीं मनुख दा धन्नवाद करदे आं हर एक थां धन्नवाद करदे आं, इसे तरह असीं सारयां दा ही धन्नवाद करना, क्योंकि सानू सारे बहुत कुछ दिंदे ने, सानू पालदे ने, सानू खेड खिडाउंदे ने, दिवस रात दोए दाई दाया, दिन ते रात दो दाई ते दाए वांगू ने। जे दाई खिडाउंदी है बच्चे नू, पालदी है, नहाउंदी धोउंदी है, इसे तरह वड्डे घरां दे विच रखियां हुंदियां ने नौकराणियां जिहड़ियां दाई वांग, उह सारा दिन बच्चे दी पालना करदियां ने। इसे तरह ही जिवें दाई रात नू बच्चे नू सौंदी है ते रात नू जीवां नू भी सवा दिंदी है, रात रात आ गई आपां सारयां नू नींद आउण लग जांदी, रात दाई दा कम करदी जे आया रखी हुंदी घर दे विच बच्चे नू पालण वाली। इसे तरह दाई सारयां नू रात नू सवाउंदी। महाराज कहिंदे ने जिवें दाया जिहड़ा हुंदा उह बच्चे दा खड़ावा, बच्चे नू खड़ाउंदा है, बागां दी सैर कराउंदा, घुमा फिरा के लियाउंदा, बच्चा माता पिता नाल उहदे नाल ज्यादा मिक्स हो जांदा, तिवें महाराज कहिंदे दिन सारयां जीवां नू काल विहार च नचाउंदा है, ज्यों ही दिन चढ़िया उठो भी इशनान करो भी चलो भी कम ते चलीए भी कम तो वापस आ गए भी, दिन सानू इस तरह दाए वांगू लैके जांदा। जे दिन ना चढ़े तां बंदा उठे ही ना, ਰਾਤ ਨਾ ਹੋਏ ਤਾਂ ਬੰਦਾ ਸੌਵੇ ਹੀ ਨਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦਿਨ ਜਿਹੜਾ ਹੈ ਦਾਏ ਦੀ ਤਰ੍ਹਾਂ ਹੈ, ਸਾਰਾ ਜਗਤ ਖੇਡ ਰਿਹਾ ਹੈ। ਪਵਨ ਗੁਰੂ ਗੁਰ ਸ਼ਬਦ ਹੈ, ਰਾਗ ਨਾਦ ਵੀ ਚਾਰਾ, ਮਾਤ ਪਿਤਾ ਜਲ ਧਰਤ ਹੈ, ਉਤਪਤ ਸੰਸਾਰਾ, ਦਾਈ ਦਾਇਆ ਰਾਤ ਦੇਹੋ ਵਰਤੇ ਵਰਤਾਰਾ। ਜਿਵੇਂ ਸਿੱਖਾਂ ਦਾ ਗੁਰੂ ਗੁਰ ਸ਼ਬਦ ਹੈ, ਤਿਵੇਂ ਜਗਤ ਰੂਪ ਬਾਲਕੇ ਦਾ ਗੁਰੂ ਪਾਉਣ ਹੈ। ਪਾਉਣ ਤੋਂ ਹੀ ਰਾਗ ਆਦਿਕ ਨਾਦ ਸ਼ਬਦ ਉਤਪੰਨ ਹੁੰਦੇ ਨੇ। ਪਾਉਣ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਪਾਣੀ ਪਿਤਾ ਪਵਿੱਤਰ ਕਰ ਗੁਰਮੁਖ ਪੰਥ ਨਿਵਾਣ ਚਲਾਇਆ, ਧਰਤੀ ਮਾਤ ਮਹੱਤ ਕਰ ਓਤ ਪੋਤ ਸੰਯੋਗ ਬਣਾਇਆ, ਦਾਈ ਦਾਇਆ ਰਾਤ ਦੇਹੋ ਬਾਲ ਸੁਭਾਏ ਜਗਤ ਖਿਲਾਇਆ। ਭਾਈ ਗੁਰਦਾਸ ਜੀ, ਕਿਉਂਕਿ ਉਹਨਾਂ ਤੱਤ ਨਿਚੋੜ ਕੱਢੇ ਹੋਏ ਨੇ ਸਾਰੇ ਕਿ ਕਿਹੜੀ ਚੀਜ਼ ਕੀ ਕਰਦੀ ਹੈ, ਪਹਿਲਾਂ ਵੀ ਵਿਚਾਰ ਹੋ ਚੁੱਕੀ ਹੈ। ਗੁਰਸਿੱਖਾਂ ਦਾ ਗੁਰੂ ਤਾਂ ਸ਼ਬਦ ਹੈ ਨਾ, ਪਰ ਸਰੀਰ ਦਾ ਗੁਰੂ ਦੇਖਿਆ ਜਾਏ ਤਾਂ ਫਿਰ ਪਾਉਣ। ਪਾਉਣ ਗੁਰੂ ਪਾਣੀ ਕਿਤ ਜਾਤਾ ਉਧਰ ਸੰਯੋਗੀ, ਧਰਤੀ ਮਾਤਾ ਰਹਿਣ ਦਿਨ ਸਦੋਏ ਦਾਈ ਦਾਇਆ, ਜਗ ਖੇਲਾ ਖੇਲਾਈ ਹੈ। ਸੋ ਮਾਝ ਰਾਗ ਦੇ ਵਿੱਚ ਦੂਜੇ ਪਾਤਸ਼ਾਹ ਨੇ ਵੀ ਇਹ ਸਲੋਕ ਉਚਾਰਨ ਕੀਤਾ, ਪਾਉਣ ਗੁਰੂ ਪਾਣੀ ਪਿਤ ਜਾਤਾ। ਉਹ ਧਿਆਨ ਰੱਖਣਾ ਜਦੋਂ ਦੁਬਾਰਾ ਬਾਣੀ ਉਚਾਰਦੇ ਨੇ ਤਾਂ, ਕਿਉਂਕਿ ਕਈ ਵਾਰ ਫਿਰ ਸਿੱਧ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੂੰ ਆ ਕੇ ਮਿਲੇ ਨੇ। ਉਹਨਾਂ ਨੂੰ ਗੁਰਾਂ ਨੇ ਉਦੋਂ ਉਚਾਰ ਕੇ ਦੱਸਿਆ ਸੀ। ਜਦੋਂ ਲਿਖਿਆ ਹੁੰਦਾ ਫਿਰ ਕਈ ਸ਼ੰਕਾ ਕਰ ਜਾਂਦੇ ਨੇ ਕਿ ਦੂਸਰੀ ਵਾਰ ਸਲੋਕ ਆ ਗਿਆ, ਪਤਾ ਨਹੀਂ ਇੱਥੇ ਗਲਤ ਲਿਖਿਆ, ਸਲੋਕ ਮਹਲਾ ਦੂਜਾ ਕਿਉਂ ਲਿਖਿਆ। ਇਹਨਾਂ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਣਾ। ਸਾਰਾ ਜਗਤ ਖੇਡਦਾ, ਚੰਗੇ ਆਈ ਆ, ਬੁਰੇ ਆਈ ਆ, ਵਚ ਹੈ ਧਰਮ ਹਦੂਰ, ਜੀਵਾਂ ਦੇ ਚੰਗੇ ਕਰਮ ਅਤੇ ਬੁਰੇ ਕਰਮ ਧਰਮ ਰਾਜਾ ਦੇ ਪਾਸ ਵਾਚੇ ਜਾਂਦੇ ਨੇ, ਵਿਚਾਰੇ ਜਾਂਦੇ ਨੇ। ਚਿੱਤਰ ਗੁਪਤ ਕਰਮੈ ਜਾਣ, ਚਿੱਤਰ ਗੁਪਤ ਜਿਹੜੇ ਨੇ ਸਾਡੀ ਸਾਰੀ ਖਬਰ ਦਿੰਦੇ ਨੇ। ਧਰਮ ਰਾਜਾ ਰੱਬ ਦੀ ਹਜੂਰੀ ਵਿਚ ਬਹਿ ਕੇ ਵਾਚਦਾ, ਲਿਖ ਨਾਵੈ ਧਰਮ ਬਹਾਲਿਆ। ਧਰਮ ਰਾਜਾ ਵੀ ਵਾਚਦਾ ਹੈ, ਗਲਤ ਨਹੀਂ ਕਰ ਸਕਦਾ। ਉਹ ਵੀ ਚੰਗਿਆਈਆਂ ਅਤੇ ਬੁਰਿਆਈਆਂ ਮਨੁੱਖ ਦੀਆਂ ਧਰਮ ਰਾਜਾ ਦੇਖਦਾ ਰਹਿੰਦਾ, ਵਾਚਦਾ ਕਿਹਨੇ ਕਿਹੜੀ ਗਲਤੀ ਕੀਤੀ ਆ, ਉਹਦੇ ਮੁਤਾਬਕ ਕੀ ਸਜ਼ਾ ਬਣਦੀ ਹੈ, ਕਿਹੜੀ ਜੂਨੀ ਬਣਦੀ ਹੈ, ਕੀ ਸਜ਼ਾ ਮਿਲਣੀ ਚਾਹੀਦੀ ਹੈ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਹੁਣ ਮਹਾਰਾਜ ਕਹਿੰਦੇ ਆਪੋ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਕਿੰਨੇ ਜੀਵ ਧਰਮ ਰਾਜ ਦੇ ਨੇੜੇ ਨੇ, ਕਿੰਨੇ ਦੂਰ ਨੇ। ਜੋ ਚੰਗੇ ਕਰਮਾਂ ਦੇ ਕਰਨ ਵਾਲੇ ਨੇ ਉਹ ਧਰਮ ਰਾਜ ਦੇ ਨਜ਼ਦੀਕ ਨੇ, ਕਿਉਂ ਉਹਨਾਂ ਦਾ ਸਤਿਕਾਰ ਧਰਮ ਰਾਜ ਚੰਗੀ ਤਰ੍ਹਾਂ ਕਰਦਾ। ਇਹ ਨਹੀਂ ਕਿ ਹਰੇਕ ਨੂੰ ਮਾੜੀ ਨਿਗਾਹ ਨਾਲ ਦੇਖਦੇ ਨੇ। ਜਦੋਂ ਦੇਖਦੇ ਨੇ ਕਿ ਬੰਦਾ ਚੰਗਾ ਹੈ, ਉਹਦਾ ਸਤਿਕਾਰ ਕੀਤਾ ਜਾਂਦਾ, ਬਹੁਤ ਪੁੰਨੀ ਆਦਮੀ ਹੈ। ਕਿਉਂਕਿ ਇਹ ਗੱਲ ਦਾ ਧਿਆਨ ਰੱਖ ਲੈਣਾ, ਮਹਾਰਾਜ ਨੇ ਬਾਣੀ ਅੰਦਰ ਸਾਰੇ ਫੈਸਲੇ ਦਿੱਤੇ ਹੋਏ ਨੇ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਹੀ। ਤੇ ਤੁਹਾਡੇ ਗੁਰਸਿੱਖ ਮਹਾਰਾਜ ਸਿੱਧਾਂ ਨੇ ਪੁੱਛਿਆ, ਕਹਿੰਦੇ ਸਾਡੇ ਤਾਂ ਪੁੰਨੀ ਪਾਪੀ ਆਖਣ ਨਾਹੀਂ। ਸਾਡੇ ਗੁਰਸਿੱਖ ਨਾਮ ਜਪਣ ਵਾਲੇ ਉਹ ਇੱਛਾ ਕਰਕੇ ਕੋਈ ਚੀਜ਼ ਨਹੀਂ ਕਿਸੇ ਨੂੰ ਦਿੰਦੇ ਕਿ ਮੈਨੂੰ ਇਹਦਾ ਪੁੰਨ ਲੱਗੇਗਾ, ਦਾਨ ਦਾ ਫਲ ਮਿਲੇਗਾ। ਗੁਰਸਿੱਖ ਪਾਪ ਨਹੀਂ ਕਰਦਾ, ਜਾਣ ਬੁੱਝ ਕੇ ਅਣਜਾਣੇ ਹੋ ਜਾਵੇ ਤਾਂ ਸਤਿਗੁਰੂ ਉਹਨੂੰ ਉਹਦੇ ਨੇਤਰੇਮ ਦੁਆਰਾ ਬਾਣੀ ਦੁਆਰਾ ਬਖਸ਼ ਲੈਂਦੇ ਨੇ। ਅਣਜਾਣੇ ਦੀ ਗੱਲ ਅਲੱਗ ਹੈ, ਜਾਣ ਬੁੱਝ ਕੇ ਕਰਨ ਵਾਲੇ ਦੀ ਗੱਲ ਅਲੱਗ ਹੈ। ਇਸ ਕਰਕੇ ਜੋ ਬੁਰੇ ਕਰਮਾਂ ਦੇ ਕਰਨ ਵਾਲੇ ਨੇ ਉਹ ਕਈ ਲੋਕ ਦੂਰ ਭਾਵ ਨਰਕਾਂ ਚ ਪਾਏ ਜਾਂਦੇ ਨੇ। ਜੋ ਬੁਰੇ ਕਰਮਾਂ ਦੇ ਕਰਨ ਵਾਲੇ ਨੇ ਉਹ ਤਾਂ ਧਰਮ ਰਾਜ ਦੇ ਨਜ਼ਦੀਕ ਰਹਿੰਦੇ ਨੇ, ਮਾਰ ਖਾਣ ਵਾਸਤੇ ਚੰਗੇ ਕਰਮ ਕਰਦੇ ਨੇ। ਅਤੇ ਜੋ ਚੰਗੇ ਕਰਮ ਕਰਦੇ ਬੰਦੇ ਉਹਨਾਂ ਦਾ ਕੀ ਮਹਾਰਾਜ ਬਣਦਾ? ਕਹਿੰਦੇ ਉਹ ਧਰਮ ਰਾਜਾ ਤੋਂ ਦੂਰ ਹੀ ਰਹਿੰਦੇ ਨੇ। ਜਹ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ। ਰੱਬ ਦੇ ਪਿਆਰਿਆਂ ਤੋਂ ਬਾਟ ਦੂਰ ਰਹਿੰਦੀ ਹੈ। ਹੈ ਤਾਂ ਇਹ ਸਾਰੀਆਂ ਚੀਜ਼ਾਂ, ਪਰ ਇਹਨਾਂ ਦੇ ਢੰਗ ਤਰੀਕੇ ਨੂੰ, ਇਹਨਾਂ ਦੇ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝਣਾ ਪੈਂਦਾ। ਆਪਣੇ ਲਈ ਬਹੁਤ ਸਾਰੀਆਂ ਚੀਜ਼ਾਂ ਲਾਗੂ ਨਹੀਂ ਹਨ। ਜਦੋਂ ਆਪਾਂ ਗੁਰੂ ਸਾਹਿਬ ਦੀ ਮਰਿਆਦਾ ਦੇ ਅੰਦਰ ਤੁਰ ਪੈਂਦੇ ਹਾਂ ਤਾਂ ਉਹ ਸਾਰੀਆਂ ਚੀਜ਼ਾਂ ਸਾਡੇ ਤੋਂ ਇੱਕ ਪਾਸੇ ਹੋ ਜਾਂਦੀਆਂ ਨੇ, ਅਲੱਗ ਅਲੱਗ ਚੀਜ਼ਾਂ ਨੇ। ਇੱਥੋਂ ਪੁਲ ਤੋਂ ਆ ਟੋਲ ਦੇ ਕੇ ਲੰਘਦੇ, $3 ਦੇ ਕੇ ਲੰਘਦੇ। ਕਈ ਗੱਡੀਆਂ ਦੇ ਉੱਤੇ ਪਹਿਲਾਂ ਹੀ ਉਹ ਚੀਜ਼ ਜੀ ਲਾਈ ਹੁੰਦੀ ਹੈ, ਉਹ ਐਵੇਂ ਲੰਘ ਗਿਆ ਵੀ ਪੈਸੇ ਨਹੀਂ ਦੇ ਕੇ ਲੰਘਿਆ, ਕਹਿੰਦੇ ਸਾਡਾ ਪੱਕਾ ਹੀ ਕੰਮ ਕੀਤਾ ਹੋਇਆ ਹੈ ਕਿ ਨਹੀਂ। ਦੋ ਰਸਤੇ ਭੋਲੋ ਹੀ ਹੈ, ਉਹਨੂੰ ਕੋਈ ਰੁਕਾਵਟ ਹੀ ਨਹੀਂ ਤੇ ਦੂਜੇ ਰੁਕੇ ਪਏ। ਜਿਹੜੇ ਬੰਦੇ ਨੇ ਨਾਮ ਦੀ ਕਮਾਈ ਕਰ ਲਈ, ਜਿਨ੍ਹਾਂ ਦੇ ਮਸਤਕ ਉੱਤੇ ਨਾਮ ਦਾ ਨਿਸ਼ਾਨ ਪ੍ਰਗਟ ਹੋ ਗਿਆ ਹੈ, ਸੋ ਉਹਨਾਂ ਬੰਦਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਸੇ ਤਰ੍ਹਾਂ ਦੀ ਕਿਤੇ ਵੀ ਕੋਈ ਵੀ ਰੁਕਾਵਟ ਨਹੀਂ ਆਉਂਦੀ, ਕਰਕੇ ਦੇਖ ਲਓ ਭਗਤੀ। ਭਗਤੀ ਕਰਨ ਤੋਂ ਬਾਅਦ ਹੀ ਇਹਨਾਂ ਗੱਲਾਂ ਦਾ ਗਿਆਨ ਹੁੰਦਾ। ਭਗਤੀ ਵਿੱਚ ਕੇਵਲ ਇਹ ਨਹੀਂ, ਲੋਕ ਕਹਿੰਦੇ ਕੀ ਮਿਲੂਗਾ, ਵਾਹਿਗੁਰੂ ਵਾਹਿਗੁਰੂ ਕਰਕੇ ਨਾਮ ਜਪ ਕੇ, ਇਹ ਤਾਂ ਕਰਕੇ ਦੇਖ ਲਓ, ਕਿਉਂਕਿ ਕਰਨ ਤੋਂ ਬਾਅਦ ਪਤਾ ਲੱਗਦਾ ਕਿ ਕਿੰਨੀ ਜ਼ਿਆਦਾ ਸਹੂਲਤ ਮਿਲਦੀ ਹੈ ਨਾਮ ਜਪਣ ਵਾਲਿਆਂ ਨੂੰ। ਪਰ ਜੋ ਢੰਗ ਤਰੀਕੇ ਨਾਲ ਨਾਮ ਜਪੇ ਤਾਂ ਬਹੁਤ ਸਾਰੀਆਂ ਚੀਜ਼ਾਂ ਛੱਡਣੀਆਂ ਵੀ ਹੁੰਦੀਆਂ, ਔਗੁਣ ਤਿਆਗਣੇ ਵੀ ਹੁੰਦੇ ਆ। ਔਗੁਣਾਂ ਦਾ ਤਿਆਗ ਕਰਕੇ ਨਾਮ ਨੂੰ ਸਹੀ ਢੰਗ ਨਾਲ ਜਪਦੇ ਹੋਏ, ਗੁਰਾਂ ਦੇ ਡਰ ਨੂੰ ਮਨ ਵਿੱਚ ਰੱਖ ਕੇ, ਰਹਿਤ ਮਰਿਆਦਾ ਵਿੱਚ ਰਹਿੰਦੇ ਹੋਏ, ਚੀਜ਼ਾਂ ਤੇ ਸਾਰੀਆਂ ਛੋਟੀਆਂ ਛੋਟੀਆਂ ਸਤਿਗੁਰ ਜਿਹੜੀਆਂ ਕਹੀਆਂ ਆਪਾਂ ਨੂੰ, ਆਪਣੇ ਆਮ ਤੌਰ ਤੇ ਹੁੰਦਾ ਚੱਲ ਇਹਦੇ ਨਾਲ ਕੀ ਹੋਣ ਲੱਗਿਆ, ਚੱਲ ਇਹ ਨਾਲ ਕੀ ਹੋਣ ਲੱਗਿਆ, ਇਹ ਉੱਥੇ ਹੀ ਚੱਲਦੀਆਂ ਗੱਲਾਂ। ਇੱਥੇ ਅਮਰੀਕਾ ਚ ਕਹਿ ਗਏ ਦੇਖੋ ਤਾਂ ਵੀ ਚੱਲ ਇਹ ਨਾਲ ਕੀ ਹੁੰਦਾ, ਪਿੱਛੇ ਉਹਦੀ ਗੱਡੀ ਆ ਜਾਂਦੀ ਆ, ਪਤਾ ਹੁੰਦਾ ਨਾ ਵੀ ਇੰਨੀ ਟਿਕਟ ਲੱਗਣੀ ਆ। ਇੱਥੇ ਨੀ ਚੱਲਦਾ ਇਹ ਕੰਮ ਵੀ ਚੱਲ ਫੇਰ ਕਿਹੜਾ ਦੇਖੀ ਜਾਓ ਜਿਹੜੀ ਹੋਊਗੀ, ਇੱਥੇ ਨੀ ਚੱਲਦਾ, ਕਿਉਂਕਿ ਇੱਥੇ ਇੰਤਜ਼ਾਮ ਬਹੁਤਾ ਜ਼ਿਆਦਾ ਤੇਜ਼ ਹੈ। ਤੇ ਜੇ ਇਹਨਾਂ ਦਾ ਇੰਤਜ਼ਾਮ ਤੇਜ਼ ਹੈ ਤੇ ਪਰਮਾਤਮਾ ਦਾ ਇੰਤਜ਼ਾਮ ਕਿੰਨਾ ਤਕੜਾ। ਤੁਸੀਂ ਕਹਿੰਦੇ ਹੋ ਲੈ ਮੈਂ ਤਾਂ ਗੱਲ ਜਿਹੜੀ ਕੀਤੀ ਅੰਦਰ ਲੁਕ ਕੇ ਕੀਤੀ ਹੈ, ਇਹ ਕਿਹੜਾ ਕਿਸੇ ਨੂੰ ਪਤਾ ਲੱਗਣੀ ਹੈ। ਪਰਮਾਤਮਾ ਦਾ ਕੈਮਰਾ ਤਾਂ ਆਪਣੇ ਬੰਦੇ ਦੇ ਵਿੱਚ ਹੀ ਲੱਗਿਆ ਹੋਇਆ ਨਾ, ਨਾਲ ਹੀ ਲੱਗਿਆ ਹੋਇਆ, ਉਹ ਅੰਦਰ ਹੀ ਸਾਰਾ ਕੁਝ ਨੋਟ ਹੋਈ ਜਾਂਦਾ ਆਪਣੇ ਆਪ, ਚੰਗਾ ਮਾੜਾ ਬੁਰਾ ਭਲਾ। ਜਾਣ ਬੁੱਝ ਕੇ ਗਲਤੀ ਕਰ ਲਈ ਸਤਿਗੁਰੂ ਕਹਿੰਦੇ ਨੇ, ਕਹਿੰਦੇ ਜਾਣ ਬੁੱਝ ਕੇ ਬਾਵਰੇ ਤੈ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨਾ ਗਰਭ ਨਿਵਾਰਿਓ। ਇਸ ਕਰਕੇ ਇੱਕ ਗੱਲ ਹੁੰਦੀ ਅਣਜਾਣ ਪੁਣੇ ਚ ਹੋਣੀ,